ਕਦਮਾਂ ਦਾ ਪਾਣੀ ਭਰਦਾ ਹੈ। ਕਮਲੀਏ ਹੁਣ ਵੀ ਮੈਂ ਖਾਵਾਂਗੇ ਤੇ ਸੁਭਾਵਿਕ ਕਿਹਾ, ਕਹਿੰਦੇ ਕਮਲੀਏ ਹੁਣ ਤਾਂ ਮੈਂ ਥਾਂ ਵਾਲਾ ਨਸਾਵਾਂ ਉਦੋਂ ਸੀ ਜਦੋਂ ਗੁਰੂ ਨਹੀਂ ਸੀ ਮਿਲਿਆ, ਉਹ ਜਦੇ ਕਮਲੀ ਹੋ ਗਈ। ਚੱਕਦੀ ਨੂੰ ਕਹਿੰਦੀ ਹੈ ਚੱਕਦੀ ਪਤੀ ਇਹ ਰਾਮ ਤੇ ਹਾਂ ਰਾਮ ਹੈ, ਰਾਮ ਜੀ ਸੁਣ ਰਹੇ ਨੇ, ਪੰਛੀਆਂ ਦੀ ਬਾਤ ਸੁਣ ਰਹੇ ਨੇ। ਇਹ ਉਹੀ ਹੈ ਜਿਹਨੂੰ ਲੋਕੀ ਅਵਤਾਰ ਕਹਿੰਦੇ ਨੇ ਭਗਵਾਨ ਵਿਸ਼ਨੂੰ ਦਾ, ਕਹੇ ਹਾਂ ਉਹੀ ਹੈ। ਕਹਿੰਦੀ ਮੈਂ ਨਹੀਂ ਮੰਨਦੀ, ਕਿਉਂ? ਇਹ ਬੱਚਿਆਂ ਦੀ ਤਰ੍ਹਾਂ ਤਾਂ ਬੇਟਦਾ ਫਿਰਦਾ ਆਪਣੀ ਘਰਵਾਲੀ ਦੇ ਮੋਹ ਦੇ ਵਿੱਚ, ਸੀਆ ਸੀਆ ਊਚ ਪੁਕਾਰਤ ਇਹ ਲਿਖਿਆ ਹੈ, ਸੀ ਤੇ ਹੈ ਸੀ ਤੇ, ਪਰ ਇਹ ਸਭ ਕੁਛ ਮਾਨ ਬਲੀਲਾ ਸੀ, ਕੁਛ ਨਹੀਂ, ਡਰਾਮਾ ਸੀ। ਲੋਕਾਂ ਨੂੰ ਸਿੱਖਿਆ ਦੇਣ ਵਾਸਤੇ ਜੇ ਪਤਨੀ ਦਾ ਰਿਸ਼ਤਾ ਜਿਹੜਾ ਹੈ, ਜੇ ਪਤਨੀ ਖੋਈ ਜਾਏ, ਧਰਮ ਬਣਦਾ ਪਤਨੀ ਨੂੰ ਪ੍ਰਾਪਤ ਕਰਨ ਦਾ, ਇਹ ਰਿਸ਼ਤੇ ਨੂੰ ਮਜ਼ਬੂਤ ਕਰਨ ਵਾਸਤੇ, ਭਰਾ ਭਰਾ ਦੇ ਰਿਸ਼ਤੇ ਨੂੰ ਮਜ਼ਬੂਤ। ਪਤੀ ਦੀ ਆਗਿਆ ਦਾ ਪਾਲਣ ਸੀਤਾ ਪ੍ਰਤੀਕ ਬਣ ਗਈ, ਭਰਾ ਦੀ ਆਗਿਆ ਦਾ ਪਾਲਣ ਲਕਸ਼ਮਣ ਔਰ ਭਰਤ ਬਣ ਗਏ, ਪੁੱਤਰ ਦੀ ਪੱਖ ਦੀ ਬਾਤ ਕਰੀਏ ਤਾਂ ਰਾਮ ਜੀ ਖੁਦ ਮੰਨ ਕੇ, ਇਹ ਤਾਂ ਸਭ ਕੁਛ ਮਨ ਦੀ ਲੀਲਾ ਤੇ ਸੀ, ਹੋਰ ਕੁਛ ਨਹੀਂ। ਹੋਰ ਖੰਡਨ ਕਰਨ ਵਾਸਤੇ ਤੁਸੀਂ ਗੁਆਂਢੀ ਦੇ ਬਾਪ ਨੂੰ ਗਾਲਾਂ ਕੱਢੋ, ਗੁਆਂਢੀ ਤੁਹਾਡੇ ਬਾਪ ਨੂੰ ਗਾਲਾਂ ਕੱਢੂਗਾ, ਇਹ ਤਾਂ ਨਿਉਂ ਰਹਿ ਜਾ ਪੈਰ ਦੇ ਮੁੜਿਆ ਹੋਊਗਾ। ਅਨੇਕ ਗੁਰ ਅੰਗਦ ਅਮਰਕਾ, ਇਹ ਗੱਲ ਮੁੱਕੀ ਹੈ। ਇਸ ਵਾਸਤੇ ਦਵੈਸ ਦਾ ਪ੍ਰਚਾਰ ਲੋਕਾਂ ਨੂੰ ਸਵਾਦ ਲੱਗਣ ਲੱਗ ਗਿਆ, ਕਿਉਂਕਿ ਉਹਦੇ ਝੂਠ ਹੁੰਦਾ ਨਾ, ਝੂਠ ਮਿੱਠਾ ਹੁੰਦਾ, ਕੂੜ ਮਿੱਠਾ, ਕੂੜ ਮਾਥੇ ਮਖੈਰ ਵਰਗਾ ਮਿੱਠਾ ਹੁੰਦਾ। ਇਸ ਲਈ ਲੋਕ ਮਸਾਲੇ ਨਾਲ ਆ ਕੇ ਅਵਤਾਰਾਂ ਦੀ ਨਿੰਦਿਆ ਕਰਦੇ ਆ। ਮਹਾਰਾਜ ਕਹਿੰਦੇ ਨਿੰਦਾ ਧਰੀ ਕਿਸੇ ਦੀ ਨਹੀਂ, ਕਿਸੇ ਦੀ ਵੀ ਨਹੀਂ ਨਿੰਦੇ, ਅਵਤਾਰਾਂ ਦੀ ਨਿੰਦਿਆ ਕਰਕੇ। ਫਿਰ ਇੱਕ ਪੱਖ ਇਹ ਲੈ ਲਓ, ਗੁਰੂ ਸਾਹਿਬ ਜੀ ਕਿਹੜੀ ਵੰਸ਼ ਵਿੱਚ ਪੈਦਾ ਹੋਏ? ਜੇ ਆਪਣੀ ਕੁਲ ਦੇ ਬਜ਼ੁਰਗ ਸਾਨੂੰ ਪਿਆਰੇ ਨੇ ਤਾਂ ਫਿਰ ਕੁਲ ਦੇ ਪੂਰਵ ਦੇ ਨੇ, ਕੋਈ ਆਪਣੇ ਬਜ਼ੁਰਗਾਂ ਨੂੰ ਵੀ ਮਾੜਾ ਕਹਿੰਦਾ ਹੁੰਦਾ? ਇਸ ਵਾਸਤੇ ਚੱਕਵੀ ਨੇ ਨੀਹਾਂ ਮਾਰਿਆ, ਰਾਮ ਜੀ ਨੇ ਸੁਣ ਕੇ ਕਿਹਾ, ਕਹਿੰਦੇ ਚੱਕਵੀ ਮੈਂ ਮਰਯਾਦਾ ਪੁਰਸ਼ੋਤਮ, ਜੇ ਤੈਨੂੰ ਦੰਗ ਨਾ ਨਾ ਦਿੱਤਾ ਤਾਂ ਸੰਸਾਰ ਦੀ ਮਰਿਆਦਾ ਦਾ ਖਿਆਲ ਰੱਖਦੇ ਹਾਂ ਕਿ ਕਿਤੇ ਹੋਰ ਨਾ ਵਿਗੜ ਜਾਏ, ਦੁਖੀ ਬੰਦੇ ਨੂੰ ਹੋਰ ਦੁਖੀ ਨਹੀਂ ਕਰੀਦਾ। ਜੇ ਤੂੰ ਮੇਰੇ ਪੱਖ ਵਿੱਚ ਕੋਈ ਦਰਦ ਦੀ ਬਾਤ ਬਣਾਉਣ ਦੀ ਨਹੀਂ ਕਰ ਸਕਦੀ, ਤੂੰ ਤਾਂ ਲੂਣ ਭੁੱਖ ਰਹੀ ਹੈ ਜਖਮਾਂ ਤੇ, ਤੈਨੂੰ ਪਤਾ ਨਹੀਂ ਨਾ ਵਿਛੋੜੇ ਦਾ, ਲੈ ਅੱਜ ਤੋਂ ਬਾਅਦ ਕੋਈ ਰਾਤ ਐਸੀ ਨਹੀਂ ਹੋਏਗੀ ਕਿ ਚੱਕਵਾ ਚੱਕ ਵੀ ਦੋਨਾਂ ਦਾ ਮੇਲ ਹੋ ਜਾਏ, ਸਾਰੀ ਜਾਤੀ ਨੂੰ ਸ਼ਰਾਪ ਦੇ ਦਿੱਤਾ। ਤੁਹਾਨੂੰ ਪਤਾ ਚੱਲੇ ਵਿਛੋੜਾ ਕੀ ਹੁੰਦਾ। ਇਸ ਕਰਕੇ ਚੱਕ ਦੀ ਮੈਂ ਨੀਂਦ ਮਹਿ ਚਾਹੈ, ਦਿਨ ਤੇਰੇ ਨੀਂਦ ਨਾ ਪਾਈ, ਸੂਰ ਚਿਰੇ ਤੇਰੇ ਦੇਖਿਆ ਮੈਂ ਨੀ ਨਿਗਨ ਲਾਗੈ ਪਾਈ। ਚੱਕ ਦੀ ਪ੍ਰੀਤ ਸੂਰਜ ਮੁਖ ਲਾਗੈ, ਮਿਲੇ ਪਿਆਰੇ ਸਭ ਦੁੱਖ ਤਿਆਗੈ। ਸਤਿਗੁਰ ਪ੍ਰੀਤ, ਸਤਿਗੁਰੂ ਦੀ ਪ੍ਰੀਤ, ਗੁਰਸਿੱਖ ਪ੍ਰੀਤ ਗੁਰੂ ਮੁਖ ਲਾਗੈ, ਇਸੇ ਤਰ੍ਹਾਂ ਗੁਰੂ ਦੀ ਪ੍ਰੀਤੀ ਗੁਰਸਿੱਖਾਂ ਦੇ ਅੰਦਰ ਹੈ, ਇਹ ਪ੍ਰਮਾਣ ਦਿੱਤੇ। ਹੁਣ ਇੱਥੇ ਗੁਰਬਾਣੀ ਦੇ ਵਿੱਚ ਇਹ ਵਿਸ਼ੇ ਦਾ ਇੱਕ ਇਹ ਉਪਦੇਸ਼ ਹੈ ਕਿ ਬ੍ਰਹਮ ਜਿਹੜਾ, ਪਰਮਾਤਮਾ ਜਿਹੜਾ, ਰੱਬ ਜਿਹੜਾ, ਉਹ ਸਮਝ ਲਓ ਚੱਕਵੇ ਦੀ ਨਿਆਈ ਹੈ, ਪੰਛੀ ਨਹੀਂ। ਇਹ ਨਹੀਂ ਕਿ ਬ੍ਰਹਮ ਪੰਛੀ ਹੋ ਗਿਆ, ਇਹ ਉਦਾਹਰਣਾ। ਉਹ ਬ੍ਰਹਮ ਜਿਹੜਾ ਚੱਕਵੇ ਦੀ ਨਿਆਈ, ਜੀਵ ਆਤਮਾ ਚੱਕਵੇ ਦੀ ਨਿਆਈ ਹੈ। ਸੂਰਜ ਕਿਹੜਾ? ਗੁਰੂ ਰੂਪ ਸੂਰਜ ਹੈ। ਰਾਤ ਕਿਹੜੀ ਹੈ? ਅਵਿਦਿਆ ਦੀ ਰਾਤ ਹੈ। ਜਿੰਨੀ ਦੇਰ ਤੱਕ ਅਗਿਆਨ, ਉਨੀ ਦੇਰ ਤੱਕ ਚੱਕਵਾ ਰੂਪ ਬ੍ਰਹਮ ਦੇ ਦਰਸ਼ਨ ਨਹੀਂ ਹੁੰਦੇ, ਜਿੰਨੀ ਦੇਰ ਤੱਕ ਸੂਰਜ ਨਾ ਚੜ੍ਹ ਜਾਏ। ਸੂਰਜ ਨੇ ਅਵਿਦਿਆ ਦੀ ਰਾਤ ਖਤਮ ਕਰਨੀ ਹੈ, ਗੁਰੂ ਰੂਪ ਸੂਰਜ ਨੇ ਬ੍ਰਹਮ ਦੀ ਪ੍ਰਾਪਤੀ ਹੋਣੀ। ਇਹ ਵੀ ਇਹਦੇ ਵਿੱਚ ਗੂੜ ਰਹੱਸ ਹੈ। ਖੈਰ ਚਲੋ, ਆਪਾਂ ਇਤਿਹਾਸ ਦਾ ਪੱਖ ਲੈ ਕੇ ਚੱਲ ਰਹੇ ਹਾਂ। ਮਾਤਾ ਸਾਹਿਬ ਕੌਰ ਨੇ, ਮਾਤਾ ਜੀ ਨੇ ਨੈਣ ਭਰ ਨੇਤਰ ਭਰੇ ਹੋਏ ਨੇ, ਇਹ ਬਚਨ ਕਹਿ ਦਿੱਤੇ ਤਦ ਐਸ ਬਖਾਨਾ ਫਿਰ ਦਰਸ਼ਨ ਕਦ ਹੋਏਗਾ ਸੁਣ ਗਿਆਨ ਵਧਾਨਾ। ਮਹਾਰਾਜ ਕਹਿੰਦੇ ਨਿਰਾਕਾਰ ਦੇ ਵਿੱਚ ਤੂੰ ਸਮਾ ਜਾਣਾ, ਜਾ ਕੇ ਨਿਰਾਕਾਰ ਚ ਮੈਂ ਸਮਾ ਜਾਣਾ। ਸਰਗੁਣ ਸਰੂਪ ਦੇ ਦਰਸ਼ਨ ਦੀ ਇਹ ਤਾਂ ਮਿੱਥਿਆ, ਮੇਰਾ ਸਰੀਰ ਜਿਹੜਾ ਮੈਂ ਤੈਨੂੰ ਦੇਖ ਰਿਹਾ ਇਹ ਵੀ ਮਿੱਥਿਆ, ਤੂੰ ਮੈਨੂੰ ਇਹ ਤਾਂ ਮਿੱਥਿਆ। ਮੈਂ ਆਪਣੇ ਸਿੱਖ ਨੂੰ ਮਿੱਥੇ ਨਾਲ ਜੋੜਿਆ ਨਹੀਂ, ਕਦੇ ਮੈਂ ਜੋੜਦੇ ਹੀ ਸ਼ਬਦ ਨਾਲ। ਕਹਿਣ ਲੱਗੇ ਮਹਾਰਾਜ ਜਦੋਂ ਦੱਖਣ ਦੀ ਧਰਤੀ ਨੂੰ ਤੁਹਾਡੇ ਨਾਲ ਆਈ ਸਾਂ, ਮੈਂ ਇੱਕ ਪ੍ਰਣ ਕਰ ਲਿਆ ਸੀ ਜਦੋਂ ਤੁਸੀਂ ਸਰਸਾ ਦੇ ਕਿਨਾਰੇ ਤੇ ਵਿਛੜੇ ਹੋਏ ਮੈਨੂੰ ਵਾਪਸ ਮਿਲ ਗਏ। ਮੈਂ ਇੱਕ ਪ੍ਰਣ ਕਰ ਲਿਆ ਕਿ ਪਤੀ ਦੇ ਦਰਸ਼ਨ ਕਰੇ ਬਿਨਾਂ ਪ੍ਰਸ਼ਾਦਾ ਨਹੀਂ ਛਕਣਾ। ਹੁਣ ਦੱਸੋ ਮੈਂ ਕੀ ਕਰਾਂ, ਇਹ ਤੋਂ ਬਿਹਤਰ ਹੈ ਮੈਨੂੰ ਆਗਿਆ ਦਿਓ, ਮੈਂ ਵੀ ਆਪਣੇ ਪ੍ਰਾਣ ਤਿਆਗ ਦਿਆਂ। ਮਹਾਰਾਜ ਕਹਿੰਦੇ ਸਤੀਆਂ ਇਹ ਨਾ ਆਖਿਆ ਜੇ ਮੜੀਆਂ ਲੱਗ ਜਲਾਨ, ਸਤੀਆਂ ਸਹੀ ਨਾਨਕ ਅੱਜ ਬਿਰਟ ਹੈ ਝੋਟ ਮਰਾਂ, ਨਹੀਂ ਤੇਰੀ ਪ੍ਰਾਰਬਧ ਬਾਕੀ। ਫਿਰ ਮਹਾਰਾਜ ਮੇਰੇ ਪਰਣ ਦਾ ਕੀ ਹੋਊ, ਕਹਿੰਦੇ ਤੇਰਾ ਪਰਣ ਮੈਂ ਨਿਭਾਵਾਂਗਾ, ਨਿਭੇਗਾ ਤੇਰਾ ਪਰਣ ਕਿਉਂਕਿ ਸੱਚਾ ਹੈ ਤੇਰਾ ਪਰਣ। ਮਹਾਰਾਜ ਕਿਵੇਂ ਨਿਭੇਗਾ, ਕਮਰ ਕਸਾ ਸਭ ਆਪਣਾ ਇੱਕ ਨਿਜ ਤਸਵੀਰ ਦੈ ਕਰ ਧਾਕਿਓ ਇਸੀ ਕੋ ਨਮ ਲਖੋ ਸਰੀਰ। ਸਾਹਿਬ ਕੌਣ ਆ ਮੇਰੇ ਕਮਰ ਕਸੇ ਦੇ ਸ਼ਸਤਰ ਹਨ, ਲੈ ਜਾ ਦਿੱਲੀ ਚਲੀ ਜਾ ਆਪਣੀ ਭੈਣ ਕੋਲ, ਇਹਨਾਂ ਨੂੰ ਸਜਾ ਕੇ ਰੱਖ ਦੇ ਕਿਉਂਕਿ ਮੈਂ ਸ਼ਸਤਰਾਂ ਦਾ ਸਤਿਕਾਰ ਖੁਦ ਕਰਦਾ ਰਿਹਾ। ਸਿਰ ਕਰ ਧਰੇ ਨਾ ਸ਼ਸਤਰ ਕੋ ਅਦਬ ਸਹਿਤ ਧਰ ਪਾਸ, ਸਿਰਾਣੇ ਦੇ ਹੇਠ ਕਦੇ ਕਿਰਪਾਨ ਨਹੀਂ ਧਰ ਕੇ ਸਿਰਾਣੇ ਦੇ ਉੱਤੇ ਪੈਣਾ। ਅੰਗ ਸੰਗ ਲਾਇਓ ਰਹੇ ਕਰੇ ਨਾ ਰਿਪ ਵਿਸ਼ਵਾਸ, ਇਹ ਗੁਰੂ ਦੇ ਹੁਕਮ ਦਿੱਤੇ ਹੋਏ ਨੇ। ਅਸ ਕਿਰਪਾਨ ਖੰਡੋ ਖੜਗ ਤੁਪਕ ਤਵਰਨ ਪੀਰ ਸਾਹਿਬ ਸਰੋਈ ਸਹਿਤ ਯਹ ਹਮਾਰੇ ਪੀਰ। ਜਿਵੇਂ ਅਸੀਂ ਗੁਟਕੇ ਨੂੰ ਜੂਠਾ ਹੱਥ ਨਹੀਂ ਲਾ ਸਕਦੇ, ਕਿਰਪਾਨ ਨੂੰ ਵੀ ਜੂਠਾ ਹੱਥ ਨਹੀਂ ਲਾ ਸਕਦੇ। ਮੈਦਾਨ ਜਾਣ ਵੇਲੇ ਇਹਨੂੰ ਸਿਰ ਤੇ ਬੰਨਦੇ ਹਾਂ, ਸਤਿਕਾਰ ਰੱਖਣਾ। ਮਹਾਰਾਜ ਕਹਿੰਦੇ ਇਹਨਾਂ ਨੂੰ ਸਤਿਕਾਰ ਦੇ ਨਾਲ ਪੜ੍ਹਨੇ ਤੇ ਸਜਾ ਲੈਣੀ, ਜਪ ਜੀ ਦਾ ਪਾਠ ਕਰਕੇ ਫਿਰ ਅਰਦਾਸ ਕਰਨੀ ਹੈ। ਜਦੋਂ ਅਰਦਾਸ ਕਰਕੇ ਨੇਤਰ ਖੋਲੇਗੀ ਸਾਹਿਬ ਕੌਰ, ਇਹਨਾਂ ਸ਼ਸਤਰਾਂ ਦੇ ਵਿੱਚ ਮੇਰੇ ਦਰਸ਼ਨ ਹੋਣਗੇ ਤੈਨੂੰ, ਫਿਰ ਤੂੰ ਗੱਫਾ ਛਕ ਲਿਆ ਕਰੇ। ਕਮਰ ਕਸਾ ਆਪਣਾ, ਕਮਰ ਕਸਾ ਦੇ ਕਰਕੇ ਸਭ ਆਪਣਾ ਇੱਕ ਨਿੱਜ ਤਸਵੀਰ ਦੇ ਕਰ ਭਾਕਿਓ ਇਸੀ ਕੋ ਮਨ ਲਿਖੋ ਸਰੀਰ, ਮੇਰਾ ਸਰੀਰ ਜਾਣ ਲੈ ਇਸਨੂੰ। ਇਨਸਨ ਦੋਗਲ ਹੋਏ ਗਏ, ਕੋਈ ਪੁੱਤਰ ਨਾ ਆ ਰਿਹਾ, ਇਨਸਨ ਦੋਗਲ ਹੋਏਗੀ। ਮਾਤਾ ਮੁਰਝਾਈ ਕੁੰਬਲਾ ਗਈ ਮਾਤਾ, ਇਤਿਹਾਸ ਹੀ ਕਹਿੰਦੇ ਵੀ ਬਿਲਕੁਲ ਕੁੰਬਲਾ ਗਈ, ਜਿਵੇਂ ਕਿਸੇ ਪੌਦੇ ਦੀ ਜੜ ਨਾ ਰਹੇ ਨਾ ਪੌਦਾ ਕੁੰਬਲਾ ਜਾਂਦਾ, ਕਹਿੰਦੇ ਇਉਂ ਚਿਹਰਾ ਕੁੰਬਲਾ ਗਿਆ ਮਾਤਾ ਦਾ। ਆਗਿਆ ਨਿਜ ਤਤ ਪ੍ਰਭੂ ਕੀ, ਆਗਿਆ ਆਪਣੇ ਪਤੀ ਰੂਪ ਪਰਮੇਸ਼ਰ ਦੀ, ਪਰਮੇਸ਼ਰ ਰੂਪ ਪਤੀ ਦੀ ਆਗਿਆ। ਆਗਿਆ ਨਿਜ ਪਤ ਪ੍ਰਭੂ ਕੀ ਨਾ ਜਾਏ ਮਟਾਈ, ਇਹ ਮੇਟੀ ਨਹੀਂ ਜਾ ਸਕਦੀ ਹੁਣ ਭਾਣਾ ਅਮਿਟ ਮੰਨ ਕੇ। ਤੇ ਸਤਿਗੁਰਾਂ ਮਹਾਰਾਜ ਨੇ ਬਚਨ ਦਿੱਤੇ, ਕਹਿਣ ਲੱਗੇ ਸਾਹਿਬ ਕੌਰ ਤੇਰਾ ਪੁੱਤਰ ਅਜੇ ਬਾਲਕ ਹੈ, 9 ਵਰਿਆਂ ਦੀ ਉਮਰ ਹੈ ਤੇਰੇ ਖਾਲਸੇ ਦੀ, ਅਜੇ ਗਿਣ ਕੇ ਵੇਖ ਲੈ, ਆਪਣੇ ਪੁੱਤਰ ਨੂੰ ਵੱਡਿਆਂ ਕਰਕੇ ਪਾਲ ਕੇ ਫਿਰ ਆ ਜਾਵੀ। ਕਦੀ ਨਹੀਂ ਸਮਝਣਾ ਕਿ ਤੇਰੇ 4 ਸਾਹਿਬਜ਼ਾਦੇ ਸੀ, ਇਨ ਪੁੱਤਰਨ ਕੇ ਸੀਸ ਪਰਵਾਰ ਦੀ ਸੁਤ ਚਾਰ, ਚਾਰਵੇਂ ਕਾ ਕਿਆ ਹੋਇਆ ਜੀਵਤ ਲਾਖ ਹਜ਼ਾਰ, ਲੱਖਾਂ ਹਜ਼ਾਰਾਂ ਸਿੱਖ ਜਿਉਂਦੇ ਰਹਿਣ, ਇਹ ਸਭ ਤੇਰੇ ਨੇ। ਜਿਹੜਾ ਵੀ ਅੰਮ੍ਰਿਤ ਛਕੇਗਾ ਤੇਰਾ ਪੁੱਤਰ ਬੱਜੇਗਾ, ਤੈਨੂੰ ਮਾਂ ਕਹੇਗਾ ਮੈਨੂੰ ਪਿਤਾ ਕਹੇਗਾ, ਇਹ ਰਿਸ਼ਤਾ ਹੋਇਆ। ਖਾਲਸਾ ਬੜੀ ਸੇਵਾ ਕਰੇਗਾ ਤੇਰੀ। ਗਿਆਨੀ ਗਿਆਨ ਸਿੰਘ ਇੱਕ ਸੰਸਕ੍ਰਿਤ ਦੀ ਸੁਰਤੀ ਲਿਖਦਾ ਇੱਥੇ ਕਿ ਜਦੋਂ ਮਾਤਾ ਤੁਰਨ ਲੱਗੀ, ਸੰਸਕ੍ਰਿਤ ਦੇਖੋ, ਕਹਿੰਦੇ ਨਿਰਾਸੇ ਨਿਸਥਿਤੀ ਪਿੰਡਤਾ ਬੰਨ ਲੈਤਾ, ਇਹ ਕਹਿ ਕੇ ਰੋ ਪਈ, ਨਿਰਾਸ਼ ਹੋ ਕੇ ਮੈਂ ਕਰੋ ਪਈ। ਭਾਈ ਮਨੀ ਸਿੰਘ ਨੂੰ ਹਜ਼ੂਰ ਨੇ ਹੁਕਮ ਕੀਤਾ, ਮਨੀ ਸਿੰਘ ਆ ਹਮਾਰਾ, ਬੜੀ ਸੇਵਾ ਕਰਨੀ ਹੈ ਸ਼ੇਰਾ ਪੰਥ ਦੀ ਤੂੰ। ਮਨੀ ਸਿੰਘ ਮੈਂ ਤੇਰੇ ਤੇ ਬੜਾ ਖੁਸ਼ ਹਾਂ ਮਹਾਰਾਜ। ਨਾਜ਼, ਖੁਸ਼ੀ ਵਾਲਾ ਕੋਈ ਹੈ ਜੀ? ਕਹਿੰਦੇ ਦੇਖ, ਜਿਹੜਾ ਪਰਿਵਾਰ ਤੇਰੀ ਸਰਪ੍ਰਸਤੀ ਹੈ ਤੇ ਉਸੇ ਹੀ ਸਲਾਮਤ ਰਿਹਾ, ਬਾਕੀ ਪਰਿਵਾਰ ਦੇ ਦੋ ਹਿੱਸੇ ਸਲਾਮਤ ਨਹੀਂ ਰਹਿ ਸਕੇ। ਤੂੰ ਰਾਖੀ ਕੀਤੀ ਪਰਿਵਾਰ ਦੀ, ਆਪਣੀਆਂ ਮਾਤਾਵਾਂ ਨੂੰ ਤੱਤੀ ਬਾਹ ਨਹੀਂ ਲੱਗ, ਮਹਾਰਾਜ ਇਹ ਤਾਂ ਤੁਹਾਡੀ ਖੇਡ ਹੈ ਸਾਰੀ, ਮੈਂ ਕੌਣ ਕਰਨ ਵਾਲਾ, ਕਾਠ ਕੀ ਪੁੱਤਰੀ ਕਾਹਾਂ ਕਰੇ, ਪ੍ਰੀ ਖਿਲਾ ਦਿਨ ਹਾਰੋ ਜਾਣਾ ਹੈ, ਇਹ ਤਾਂ ਤੁਸੀਂ ਖੇਡ ਕਰ ਰਹੇ ਹੋ। ਇਸ ਕਰਕੇ ਮਾਤਾ ਜੀ ਉੱਥੋਂ ਚੱਲ ਕੇ ਦਿੱਲੀ ਆ ਗਏ। ਮਾਤਾ ਸੁੰਦਰ ਕੌਰ ਨੂੰ ਪਤਾ ਚੱਲਿਆ ਮੇਰੀ ਭੈਣ ਛੋਟੀ ਆਈ ਹੈ। ਇਤਿਹਾਸ ਉੱਥੇ ਜੋ ਕੁਛ ਅੱਖਰ ਇਤਿਹਾਸ ਦੇ ਉੱਕਰੇ ਨੇ, ਪੱਥਰ ਦਿਲਾਂ ਨੂੰ ਰੋਣ ਵਾਲੇ ਨੇ, ਕਹਿੰਦੇ ਪਤੀ ਪੁੱਤਰਾਂ ਤੇ ਪਤੀ ਦੇ ਵਿਯੋਗ ਵਿੱਚ ਦੋਨੋਂ ਗਲ ਮਿਲ ਕੇ ਉਹਨਾਂ ਦੇ ਵਿਛੋੜੇ ਦੀਆਂ ਅਸਹਿ ਪੀੜਾਂ ਕੁਦਰਤੀ ਬਾਤ ਹੈ। ਬੜੇ ਬੜੇ ਭਾਣਾ ਮੰਨਣ ਵਾਲੇ ਜਦੋਂ ਕਿਤੇ ਆਪਣਾ ਕੋਈ ਹੇਤੂ ਮਿਲ ਜਾਏ ਉਦੋਂ ਫਿਰ ਆਪਣੇ ਮਨ ਨੂੰ ਕਾਬੂ ਨਹੀਂ ਰੱਖ ਸਕਦੇ। ਇੱਕ ਬੀਬੀ ਦਾ ਨੌਜਵਾਨ 21 ਵਰ੍ਹਿਆਂ ਦਾ ਪੁੱਤਰ ਚੜ੍ਹਾਈ ਕਰ ਗਿਆ ਇਟਲੀ ਦੇ ਵਿੱਚ, ਬੜਾ ਭਾਣਾ ਮੰਨਿਆ ਉਸ ਬੀਬੀ ਨੇ। ਇੱਕੋ ਇੱਕ ਪੁੱਤਰ ਉਹੀ ਚਲਾ ਗਿਆ। ਜਦੋਂ ਪੁੱਤਰ ਨੂੰ ਦਾਹ ਸੰਸਕਾਰ ਕਰਨ ਵਾਸਤੇ ਚਿਖਾ ਤੇ ਰੱਖਿਆ, ਉਹ ਬੀਬੀ ਨੇ ਖੁਦ ਜਕਾਰਾ ਛੱਡਿਆ ਸੀ, ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ, ਹੰਝ ਨਹੀਂ ਬਹਾਈ ਇੱਕ ਵੀ, ਕਿਹਾ ਸਾਈਆਂ ਹੇ ਗੁਰਦੇਵ ਪਾਤਸ਼ਾਹ ਮੈਨੂੰ ਭਾਣਾ ਮੰਨਣ ਦਾ ਬਲ ਬਖਸ਼। ਬਾਣੀ ਪੜ੍ਹ ਪੜ੍ਹ ਕੇ ਸਮਾਂ ਗੁਜ਼ਾਰਿਆ। ਜਦੋਂ ਪੁੱਤਰ ਦੀਆਂ ਅਸਥੀਆਂ ਲੈ ਕੇ ਪੰਜਾਬ ਆਈ ਇਟਲੀ ਤੋਂ, ਜੋਤੀ ਸਰੂਪ ਤੋਂ ਮੈਂ ਨਾਲ ਗਿਆ ਸੀ ਉੱਥੇ ਕੀਰਤਪੁਰ ਸਾਹਿਬ ਤੱਕ, ਮੇਰੇ ਨਾਲ ਉਸ ਪਰਿਵਾਰ ਦਾ ਬੜਾ ਹਿੱਸਾ ਹੈ। ਜਿਸ ਵੇਲੇ ਬੱਚੀ ਦੀਆਂ ਅਸਥੀਆਂ ਕੀਰਤਪੁਰ ਸਾਹਿਬ ਜਲ ਪ੍ਰਵਾਹ ਕਰਨ ਵਾਸਤੇ ਉਹ ਬੀਬੀ ਦਾ ਪਿਤਾ ਆਇਆ ਸਰਦਾਰ ਬਹਾਦਰ ਆਪਣੀ ਦੋਹਤੀ ਦੀਆਂ ਅਸਥੀਆਂ ਨੂੰ ਹੱਥ ਲਾਉਣ ਵਾਸਤੇ, ਉਹਨੂੰ ਫਿਰ ਬਾਪ ਨੂੰ ਵੇਖ ਕੇ ਧੀ ਤੋਂ ਆਪਣਾ ਮਨ ਕਾਬੂ ਨਹੀਂ ਰਿਹਾ। ਉਸ ਵੇਲੇ ਬੀਬੀ ਰੋ ਪਈ ਅੱਖਾਂ ਦੇ ਵਿੱਚ, ਹੰਝੂ ਸਿੱਟ ਗਏ। ਮੈਂ ਕਿਹਾ ਬੀਬਾ ਇੰਨਾ ਸਿਦਕ ਨਿਭਾ ਕੇ ਸਿਰੇ ਤੇ ਆ ਕੇ ਕਹਿੰਦੇ ਜੀ ਮੇਰੇ ਬਸ ਨਹੀਂ ਰਿਹਾ, ਬਸ ਨਹੀਂ ਰਿਹਾ। ਇੱਕ ਸਾਲ ਬਾਅਦ ਗੁਰੂ ਨੇ ਅਰਦਾਸ ਸੁਣੀ, 12 ਜੂਨ ਨੂੰ ਉਹਦਾ ਬੱਚਾ ਘਰੋਂ ਜਾ ਕੇ ਵਾਪਸ ਨਹੀਂ ਸੀ ਆਇਆ, ਲਾਸ਼ ਆਈ ਸੀ। ਪੂਰੇ ਇੱਕ ਸਾਲ ਬਾਅਦ ਗੁਰੂ ਗ੍ਰੰਥ ਸਾਹਿਬ ਦੀ ਇਹੀ ਜਿਹੀ ਕਲਾ ਵਰਤੀ ਕਿ 13 ਜੂਨ ਨੂੰ ਬੱਚਾ ਪੇਟੋਂ ਪੈਦਾ ਹੋ ਕੇ ਹਸਪਤਾਲ ਤੋਂ ਛੁੱਟੀ ਘਰ ਦੀ ਹੋਈ ਤੇ ਜਦੋਂ ਗੁਰੂ ਗ੍ਰੰਥ ਸਾਹਿਬ ਤੇ ਨਾਂ ਰੱਖਿਆ ਉਹੀ ਨਾਮ ਆਇਆ ਤੇ ਉਹੀ ਚਿੰਨ੍ਹ ਉਹਦੇ ਬੱਚੇ ਦੇ ਜਿਸਮ ਦੇ ਉੱਤੇ ਵੇਖੇ ਗਏ। ਲੋਕੀ ਹੈਰਾਨ ਹੋਏ ਪਏ ਨੇ, ਉਹ ਵੱਡੇ ਬੱਚੇ ਦਾ ਵੀ ਨਾਮ ਇੰਦਰਜੀਤ ਸੀ, ਇਹਦਾ ਨਾਮ ਵੀ ਇੰਦਰਜੀਤ ਹੈ, ਪੀੜੀਆਈ ਉਹੀ ਨਾਮ ਰੱਖਣਾ ਪਿਆ। ਉਹਦਾ ਕੰਨ ਇੱਥੋਂ ਕੱਟਿਆ ਸੀ, ਇਹਦਾ ਥੋੜਾ ਜਿਹਾ ਇੱਕ ਸੂਤ ਭਰ ਉੱਪਰੋਂ ਕੱਟਿਆ ਹੋਇਆ, ਉਹੀ ਕੰਨ ਉਸੇ ਤਰ੍ਹਾਂ ਕੱਟਿਆ। ਬੜੀਆਂ ਚੋਦਨ, ਗੁਰੂ ਦੀ ਖੇਡ ਬੜੀ ਨਿਆਰੀ। ਸੋ ਇਹ ਅਹਿਸਾਸ ਵੀ ਕਈ ਵਾਰ ਭਾਣਾ ਮੰਨਣ ਵਾਲੇ ਵੀ ਆਪਣੇ ਹਿੱਤੂ ਜਨਾਂ ਨੂੰ ਵੇਖ ਕੇ ਫਿਰ ਉਹ ਕਈ ਵਾਰ ਮਨ ਕਾਬੂ ਨਹੀਂ ਰਹਿੰਦਾ। ਮਾਤਾ ਸਾਹਿਬ ਕੌਰ ਮਾਤਾ ਸੁੰਦਰ ਕੌਰ ਨੂੰ ਦੇਖ ਕੇ, ਸੁੰਦਰ ਕੌਰ ਮਾਤਾ ਸਾਹਿਬ ਕੌਰ ਨੂੰ ਦੇਖ ਕੇ, ਉਸ ਵੇਲੇ ਜਿਹੜੇ ਕੋਲ ਵੀ ਸਨ ਦਿੱਲੀ ਅਸਥਾਨ ਬਣਿਆ ਹੋਇਆ ਮਾਤਾਵਾਂ ਦਾ, ਉੱਧਰ ਸਤਿਗੁਰੂ ਮਹਾਰਾਜ ਜਦੋਂ ਵੇਖਿਆ ਵੀ ਹੁਣ ਪਰਿਵਾਰ ਦਾ ਕੋਈ ਵੀ ਜੀ ਨਹੀਂ ਹੈ, ਬੜੀ ਅਜੀਬ ਕਿਸਮ ਦੀ ਬਾਤ ਹੈ। ਸੰਸਾਰ ਤੋਂ ਤੁਰਨ ਵਾਲਾ ਹਰ ਵਿਅਕਤੀ ਚਾਹੁੰਦਾ ਮੇਰਾ ਜਿਹੜਾ ਪਰਿਵਾਰ ਮੇਰੇ ਕੋਲ ਆ ਜਾਏ, ਆਖਿਰਵਾਰ ਮੈਨੂੰ ਮਿਲ ਜਾਏ। ਗੁਰੂ ਦੇ ਕੋਲ ਇੱਕੋ ਹੀ ਪਰਿਵਾਰ ਦਾ ਮੈਂਬਰ ਸੀ ਮਾਤਾ ਸਾਹਿਬ ਕੌਰ, ਇਹ ਵੀ ਕੋਲ ਤੋੜ ਦਿੱਤੀ, ਤੂੰ ਵੀ ਚਲੀ ਜਾ। ਫਿਰ ਆਪਣੀ ਖੇਡ ਵਰਤਾਉਣ ਲੱਗੇ, ਮੂਲੇ ਖੱਤਰੀ ਵਰਗੇ ਦਾ ਆਧਾਰ ਕਰ ਦਿੱਤਾ ਜਿਹੜੇ ਪਹਿਲੇ ਜਾਮੇ ਤੋਂ ਵਿਛੜੇ ਹੋਏ ਸਨ, ਤੇ ਹੁਣ ਗੁਰੂ ਆਪਣੀ ਕਲਾ ਵਰਤਾਉਣ ਲੱਗਾ। ਇੱਧਰ ਸੂਬਾ ਸਰਹੰਦ ਨੂੰ ਪਤਾ ਸੀ ਵੀ ਦਿੱਲੀ ਦਾ ਤਖ਼ਤ ਗੁਰੂ ਦੇ ਅੱਗੇ ਝੁੱਕ ਗਿਆ ਤੇ ਹੁਣ ਮੇਰੀ ਖੈਰ ਨਹੀਂ ਹੈ। ਨਵਾਬ ਮਲਿਕ ਕੋਲ ਲੈਣੀ ਦੱਸਤਾ ਸੀ ਸਾਰਾ ਕੁਝ, ਮੈਂ ਉੱਥੇ ਸੀ ਦਰਬਾਰ ਵਿੱਚ, ਹੁਣ ਤੇਰੀ ਖੈਰ ਕੋਈ ਨਹੀਂ ਹੈ। ਤੈਨੂੰ ਕਿਹਾ ਸੀ ਵੀ ਸ਼ੀਰ ਕੌਰ ਬਾਲਕ ਨਾ ਮਾਰ, ਹਾਹ ਦਾ ਨਾਰਾ ਮਾਰਿਆ ਸੀ, ਤੂੰ ਸੁਣੀ ਨਹੀਂ। ਇਹਨੇ ਫਿਰ ਕੁਛ ਪਠਾਨ ਕੁਛ ਆਪਣੇ ਵਿਸ਼ਵਾਸ ਵਾਲੇ ਲੋਕ ਇਕੱਠੇ ਕਰਕੇ ਕਿਹਾ ਸੀ ਮੈਨੂੰ ਕੋਈ ਅਜਿਹਾ ਬੰਦਾ ਚਾਹੀਦਾ ਜਿਹਦੀ ਮੁੱਢ ਕਦੀਮਾਂ ਤੋਂ ਗੁਰੂ ਘਰ ਨਾਲ ਬੈਰ ਹੋਵੇ, ਦੋ ਤਿੰਨ ਕਿਸ਼ਤਾਂ ਦੀ ਦੁਸ਼ਮਣੀ ਹੋਵੇ। CID ਨੇ ਰਿਪੋਰਟ ਦੇ ਦਿੱਤੀ ਵੀ ਇਹੋ ਜਿਹਾ ਖਾਨਦਾਨ ਹੈ। ਕੌਣ? ਕਹਿੰਦੇ ਪੈਂਦੇ ਖਾਂ ਹੋਇਆ। ਇਸ ਗੁਰੂ ਦੇ ਦਾਦੇ ਨੇ ਪੈਂਦੇ ਖਾਂ ਨੂੰ ਮਾਰਿਆ ਸੀ। ਪੈਂਦੇ ਖਾਂ ਦਾ ਅੱਗੇ ਪੁੱਤਰ ਸੀ ਸਹਿੰਦੇ ਖਾਂ। ਸਹਿੰਦੇ ਖਾਂ ਨੂੰ ਮਾਰਿਆ ਇਸ ਗੁਰੂ ਨੇ, ਗੁਰੂ ਗੋਬਿੰਦ ਸਿੰਘ ਸਾਹਿਬ ਨੇ। ਸਹਿੰਦੇ ਖਾਂ ਦੇ ਦੋ ਬੇਟੇ ਲੱਗੇ, ਗੁਲ ਖਾਂ, ਗਿਆਨੀ ਗਿਆਨ ਸਿੰਘ ਪੈਂਦੇ ਖਾਂ ਕਹਿੰਦਾ, ਪਰ ਕੁਝ ਖੋਜ ਵਾਲੇ ਗੁਰਮ ਕਹਿੰਦੇ ਨੇ ਜਮਸ਼ੇਦ ਖਾਂ ਸੀ ਇਸਦਾ, ਜਮਸ਼ੈਦ ਖਾਂ ਇਹਦਾ ਨਾਮ ਸੀ। ਕੁਛ ਵੀ ਸੀ, ਆਪਾਂ ਇਹ ਸਮਝੋ ਵੀ ਦੋ ਪਠਾਣ ਬੱਚੇ। ਉਹਨਾਂ ਨੂੰ ਬੁਲਾ ਕੇ ਸਭ ਕੁਝ ਪੜ੍ਹਾ ਕੇ ਪੱਟੀ, ਪਤਾ ਲੱਗ ਗਿਆ ਸੀ ਵੀ ਇਹਨਾਂ ਨੇ ਦੱਖਣ ਵੱਲ ਜਾਣਾ ਹੈ, ਅਤੇ ਫਿਰ ਪਹਿਲਾਂ ਹੀ ਮੂਹਰੇ ਮੂਹਰੇ ਚਲੇ ਗਏ ਅਤੇ ਜਾ ਕੇ ਨਵੇੜ ਦੇ ਹਾਕਮ ਫਿਰੋਜ਼ ਖਾਂ ਦੇ ਕੋਲ ਜਾ ਕੇ ਉਹਨਾਂ ਨੇ ਨੌਕਰੀ ਕਰ ਲਈ। ਫਿਰੋਜ਼ ਖਾਂ ਸੀ ਹਾਕਮ ਦਾ ਨਾਮ। ਹੌਲੀ ਹੌਲੀ ਗੁਰੂ ਦੇ ਨਾਲ ਮਿਲਣਾ ਜੁਲਣਾ ਸ਼ੁਰੂ ਕੀਤਾ, ਆਏ ਮੱਥਾ ਟੇਕਿਆ, ਵਾਪਸ ਹੋ ਗਏ, ਆ ਗਏ ਚਲੇ ਗਏ, ਆ ਗਏ ਚਲੇ ਗਏ, ਜਾਣਾ ਆਉਣਾ ਸ਼ੁਰੂ ਹੋ ਗਏ। ਇਹਨਾਂ ਦਾ ਬਾਪ ਗੁਰੂ ਨੇ ਮਾਰਿਆ ਸੀ, ਮਾਂ ਵਿਧਵਾ ਹੋਈ ਸੀ ਪਰ ਮਾਤਾ ਨਾਲ ਹੀ ਸੀ, ਇਹਨਾਂ ਦੇ ਹੋਰ ਕੋਈ ਹੈ ਨਹੀਂ ਸੀ ਰਿਸ਼ਤੇਦਾਰ। ਕਦੇ ਕਦੇ ਆਪਣੀ ਮਾਂ ਨੂੰ ਹਿਰਦੇ ਦੀ ਅੱਗ ਜਿਹੜੀ ਹੈ ਉਹ ਰਸਨਾ ਤੇ ਆ ਜਾਂਦੀ ਹੈ, ਮਾਂ ਇਹ ਗੁਰੂ ਨੇ ਸਾਡਾ ਬਾਪ ਮਾਰਿਆ ਹੈ, ਇਸ ਗੁਰੂ ਦੇ ਦਾਦੇ ਨੇ ਸਾਡਾ ਦਾਦਾ ਮਾਰਿਆ ਸੀ, ਅਸੀਂ ਇਹ ਗੁਰੂ ਨੂੰ ਛੱਡਣਾ ਨਹੀਂ। ਸੀ ਇਧਰੋਂ ਸੂਬਾ ਸਰਹੰਦ ਦੇ ਪੜ੍ਹਾਏ ਹੋਏ, ਮੂੰਹ ਮੰਗਿਆ ਨਾਮ ਦਿੱਤਾ ਹੋਇਆ ਸੀ, ਮਾਂ ਤੋਂ ਵੀ ਉਹਨਾਂ ਰੱਖ ਰਹੇ ਨੇ। ਮਾਂ ਕਹਿੰਦੀ ਸੀ ਇੱਕ ਵਕਤ, ਇਹ ਮੇਰਾ ਖੁਦਾ ਦਾ ਨੂਰ ਹੈ ਜਿਹਦਾ ਬੁਰਾ ਸੋਚਦੇ ਹਾਂ, ਤੁਹਾਡਾ ਬਾਪ ਵੀ ਆਪਣੀ ਗਲਤੀ ਨਾਲ ਮਰਿਆ ਅਤੇ ਤੁਹਾਡਾ ਦਾਦਾ ਵੀ ਆਪਣੀ ਗਲਤੀ ਨਾਲ ਮਰਿਆ, ਔਰ ਯਾਦ ਰੱਖਿਓ ਜੇ ਮਾਂ ਦਾ ਆਖਾ ਨਾ ਮੰਨਿਆ ਮਰੋਗੇ ਤੁਸੀਂ ਵੀ ਆਪਣੀ ਗਲਤੀ ਦੇ ਨਾਲ, ਫਿਰ ਇਹ ਪਾਪ ਨਾ ਕਰੋ। ਬੱਚਿਆਂ ਦੇ ਸੰਸਕਾਰ ਬਦਲਦੇ ਰਹੇ। ਸਮਾਂ ਆ ਗਿਆ ਬਕਰਾ ਈਦ, ਇਹਨਾਂ ਦਾ ਤਿਉਹਾਰ ਹੈ ਇੱਕ, ਬਕਰਾ ਈਦ ਦਾ ਤਿਉਹਾਰ ਆ ਗਿਆ, ਉਹਦੇ 'ਤੇ ਨਵਾਬ ਫਿਰੋਜ਼ ਖਾਂ ਨੇ, ਨਦੇੜ ਦੇ ਹਾਕਮ ਨੇ ਇੱਕ ਤੀਰ ਅੰਦਾਜ਼ੀ ਕਰਾਈ ਸੀ। ਨਿਸ਼ਾਨੇ ਤਾਂ ਸਾਰੇ ਨੇ ਫੁੰਡੇ, ਪਰ ਪਠਾਣ ਦੇ ਬੱਚੇ ਸਾਰਿਆਂ 'ਚ ਅੱਗੇ ਨਿਕਲ ਗਏ ਤੀਰਾਂ ਦੇ ਵਿੱਚ। ਮੁਸਲਮਾਨਾਂ ਨੇ ਲਾਹਨਤਾਂ ਪਾਈਆਂ, ਐਡੇ ਵੱਡੇ ਨਿਸ਼ਾਨਚੀ ਹੋ ਕੇ, ਐਡੇ ਵੱਡੇ ਬਹਾਦਰ ਹੋ ਕੇ, ਪਠਾਣਾਂ ਦਾ ਘਰ ਦਾ ਖਾਨਦਾਨ ਹੋ ਗਏ, ਉਹ ਪਠਾਣੀ ਦੇ ਜੰਮਣ ਵਾਲੇ, ਤੁਹਾਡੇ ਮੂੰਹ 'ਚ ਸੂਰ ਦਾ ਹੱਡ ਦੇਣਾ ਚਾਹੀਦਾ, ਇਹ ਕਸਮਾਂ ਦਿੱਤੀਆਂ। ਕਿਉਂ? ਕਹਿੰਦੇ ਤੁਹਾਡੇ ਬਾਪ ਦਾਦੇ ਨੂੰ ਮਾਰਨ ਵਾਲੇ ਗੁਰੂ ਦੇ ਜਾ ਕੇ ਜੂਠੇ ਟੁੱਕੜ ਖਾਂਦੇ ਹੋ ਤੁਸੀਂ। ਅੱਗ ਭੜਕਾ ਦਿੱਤੀ, ਮਨੇ ਮਨ ਧਾਰ ਲਿਆ, ਤੇ ਉਧਰ ਗੁਰੂ ਸਾਹਿਬ ਨੇ ਦੇਖਿਆ ਵੀ ਸਮਾਂ ਬਿਲਕੁਲ ਦੇਹ ਤਿਆਗਣ ਦਾ ਨੇੜੇ ਆ ਗਿਆ ਹੈ। ਮੈਂ ਇੱਕ ਵਚਨ ਕੀਤਾ ਸੀ, ਸ਼ਸਤਰ ਸੋ ਤਹੀਰਨ ਭੀਤਰ ਜੂਝ ਮਰਨ ਤੋਂ ਸਾਚ ਭਤੀਜਾ। ਗੁਰੂ ਦਾ ਇਹ ਆਪਣਾ ਸੰਕਲਪ ਸੀ ਕੀਤਾ ਹੋਇਆ, ਜਦੋਂ ਅੰਤ ਦਾ ਸਮਾਂ
ਆਇਆ।
ਇਹ ਸ਼ਬਦ ਵਿੱਚ ਦੇਹ ਸੇਵਾ ਵਰ ਮੋਹੇ ਇਹ ਹੈ ਸ਼ੁਭ ਕਰਮਨ ਤੇ ਕਬੂਲ ਨਾ ਟਰੂ। ਔਰ ਦੂਸਰਾ ਸ਼ਬਦ ਮਹਾਰਾਜ ਨੇ ਇਹ ਬਾਤ ਕਹੀ ਕਿ ਸ਼ਸਤਰ ਸੂਰਤ ਹੀਰੇ ਭੀਤਰ ਜੂਝ ਮਰੋ ਤੋਂ ਸਭ। ਇਹ ਮੇਰੇ ਅਕਾਲ ਪੁਰਖ, ਮੈਂ ਸੂਰਮਿਆਂ ਵਾਲੀ ਮੌਤ ਲਿਆਉਣਾ ਸਰੀਰ ਦੀ, ਜਦੋਂ ਜਿਸਮ ਦੇ ਤਿਆਗਣ ਦਾ ਸਮਾਂ ਆਵੇ ਬਹਾਨਾ ਜਿਹੜਾ ਸ਼ਸਤਰ ਦੇ ਪ੍ਰਹਾਰ ਦੇ ਨਾਲ ਜਾਣਾ ਚਾਹੁੰਦਾ। ਉਹਨਾਂ ਨੂੰ ਰਮਦੇ ਰਮਦੀ ਯੁੱਧ ਕ੍ਰੀੜਾ ਦੀ ਖੇਡ ਖੇਡਦਿਆਂ ਵੀ ਉਹਨਾਂ ਨੂੰ ਕਹਿੰਦੇ ਸੀ, ਹੋਰਾਂ ਨੂੰ ਤਾਂ ਜਿਹੜੇ ਮਹਿਣੇ ਨੇ ਮਾਰੇ ਮਾਰੇ। ਗੁਰੂ ਨੇ ਆਪ ਵੀ ਕਿਹਾ, ਕਹਿੰਦੇ ਉਹ ਸੰਤਾਨ ਲਾਇਕ ਨਹੀਂ ਹੁੰਦੀ, ਨਲਾਇਕ ਹੁੰਦੀ ਹੈ ਜਿਹੜੇ ਬਾਪ ਦਾਦੇ ਦਾ ਬਦਲਾ ਨਾ ਲੈ ਸਕੇ। ਇਹ ਬਚਨ ਵੀ ਸਨ ਗੁਰੂ ਨੇ ਖੇਡ ਰਚੀ ਹੈ। ਜਿਹਦਾ ਇੱਕ ਸਿਪਾਹੀ ਸਵਾ ਸਵਾ ਨਾਲ ਲੱਖ ਲੜ ਸਕਦਾ ਹੈ, ਉਹਨੂੰ ਇਹ ਪਠਾਨ ਬੱਚੇ ਨੇ ਕੀ ਮੰਨਣਾ ਸੀ? ਇਹ ਤਾਂ ਖੇਡ ਹੈ। ਪਾਲੀ ਸ਼ਹਿਰ ਦੇ ਰਹਿਣ ਵਾਲਾ ਇੱਕ ਕਾਰੀਗਰ ਦੋ ਕਿਰਪਾਨਾਂ ਇੱਕੋ ਜਿਹੀਆਂ ਬੜੀਆਂ ਤੇਗਾਂ, ਮਜ਼ਬੂਤ ਤੇਗਾਂ ਲੈ ਕੇ ਆਇਆ, ਮਹਾਰਾਜ ਨੂੰ ਭੇਟ ਕੀਤੀਆਂ, ਮਿਆਨ ਤੋਂ ਕੱਢੀਆਂ। ਇਹ ਬੱਚਾ, ਇਹ ਵੀ ਗੁਲਖਾਂ ਵੀ ਉੱਥੇ ਬੈਠਾ ਸੀ, ਅਤੌਲੇ ਖਾਂ ਬੈਠਾ, ਉਹਨੂੰ ਕੱਢ ਕੇ ਦੇਖਿਆ, ਪਰਖਿਆ, ਜੋ ਕੇ ਦੇਖਿਆ, ਹੱਥ ਮੁੱਠਾ ਪਾ ਕੇ ਉਹਨੂੰ ਘੁਮਾ ਕੇ ਦੇਖਿਆ, ਕਹਿੰਦੇ ਬਹੁਤ ਸੁੰਦਰ ਬਣੀ ਹੈ। ਕਾਰੀਗਰ ਨੂੰ ਸਿਰੋਂ ਪਵਿੱਤਾ ਤੇ ਇੱਕ ਕਿਰਪਾਨ ਉਹਨਾਂ ਚੋਂ ਗੁਲਖਾਂ ਨੂੰ ਮਹਾਰਾਜ ਨੇ ਬਖਸ਼ਿਸ਼ ਕਰ ਦਿੱਤੀ। ਗੁਲਖਾਂ ਤੇ ਸ਼ਸਤਰ ਦਾ ਪ੍ਰੇਮ ਕਰਨ ਵਾਲਾ ਸੂਰਮੈਂ, ਇਸ ਲਈ ਤੈਨੂੰ ਟੇਕ ਦਿੰਦਾ, ਇੱਕ ਦੇਖ ਤਾਂ ਕੈਸੀ ਹੈ ਤੇ ਮੈਂ ਉਹਨੂੰ ਬਾਹਰ ਕੱਢੀ, ਦੇਖੀ ਉਸਨੇ, ਪਰਖੀ, ਕਹਿੰਦਾ ਪਾਤਸ਼ਾਹ ਅਤੀ ਸੁੰਦਰ ਹੈ। ਕਹਿੰਦੇ ਫਿਰ ਦੱਸ ਇਸ ਤੇਗ ਨਾਲ ਜੇ ਬੰਦੇ ਦੇ ਉੱਤੇ ਵਾਰ ਕਰੇ ਤੂੰ ਇੱਕੋ ਵਾਰ ਵਿੱਚ ਉਹਦਾ ਸਿਰ ਵੱਢ ਸਕਦਾ? ਪਾਤਸ਼ਾਹ ਪੁੱਛਦੇ, ਮਹਾਰਾਜ ਕੀ ਗੱਲ ਕਰ ਦਿੱਤੀ, ਜੇ ਝੋਟੇ ਦਾ ਸਿਰ ਕਹੋ ਮੈਂ ਇੱਕ ਵਾਰ ਨੂੰ ਉਹਦਾ ਵੀ ਵੱਢ ਸਕਦਾ, ਤੇਰੇ ਬੜੀ ਸੁੰਦਰ ਹੈ। ਮਹਾਰਾਜ ਕਹਿੰਦੇ ਇਤਨਾ ਹੰਕਾਰ ਵੀ ਚੰਗਾ ਨਹੀਂ, ਮਾਨਵ ਕੇ ਪਰਖਣੇ ਕੋ ਮਾਮਲਾ ਕਸੌਟੀ ਹੈ। ਕਹਿੰਦੇ ਸਮਾਂ ਦੱਸੇਗਾ ਬੱਚੂ, ਸਮਾਂ ਦੱਸੇਗਾ, ਪਾ ਲੈ ਇਹਨੂੰ ਤੇਗ ਮਹਾਲੇ ਮਿਆਨ ਵਿੱਚ ਪਾ ਲੈ। ਕਿਸੇ ਨੂੰ ਕੋਈ ਸਮਝ ਨਹੀਂ ਆਈ ਕਿ ਗੁਰੂ ਕੀ, ਗੁਰੂ ਇੱਕ ਨਵਾਂ ਇਤਿਹਾਸ ਸਿਰਜ ਰਿਹਾ ਹੈ ਕਿ ਕੱਲ ਨੂੰ ਕੋਈ ਇਹ ਅਲਾਂਭਾ ਨਾ ਦੇਵੇ ਕਿ ਪਠਾਨ ਦੇ ਪੁੱਤ ਕੋਲ ਕੋਈ ਸ਼ਸਤਰ ਚੰਗਾ ਨਹੀਂ ਸੀ ਇਸ ਲਈ ਮਾਰ ਖਾ ਗਿਆ। ਬਰਾਬਰ ਦਾ ਸ਼ਸਤਰ ਦਿੱਤਾ ਉਸਨੂੰ। ਔਰ ਫਿਰ ਗੁਰੂ ਵੀ ਇਕੱਲਾ, ਉਹ ਵੀ ਇਕੱਲਾ, ਇਹ ਨਹੀਂ ਵੀ ਸਿੱਖਾਂ ਨੇ ਫੜ ਲਿਆ ਜਾਂ ਹੋਰ ਹੈ, ਐਨ ਨਿਆਂ ਕੀਤਾ ਗੁਰੂ ਨੇ, ਆਪਣੇ ਪੰਗੇ ਨੂੰ ਯੁੱਧ ਅਖਾੜਾ ਬਣਾ ਦਿੱਤਾ। ਅੱਜ ਸਮਾਂ ਆ ਗਿਆ ਢੁਕਵਾਂ ਸਮਾਂ ਜਿੱਥੇ